ਤੁਸੀਂ ਹੋ SBS ਪੰਜਾਬੀ ਦੇ ਨਾਲ।
1 ਜੁਲਾਈ ਤੋਂ ਯਾਨੀ ਕਿ ਨਵੇਂ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਆਸਟ੍ਰੇਲੀਆ ਨੇ ਲਗਭਗ ਸਾਰੀ ਵੀਜ਼ਾ ਸ਼੍ਰੇਣੀਆਂ ਦੇ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਵਾਰ ਫੇਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਕਿ TR ਦੀ ਫੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਯਾਨੀ ਕਿ ਫੈਮਿਲੀ ਵੀਜ਼ਾ ਕੈਟੇਗਰੀਜ਼ ਜਿਨ੍ਹਾਂ ਲਈ ਪਹਿਲਾਂ ਹੀ ਸਾਲਾਂ ਦੀ ਲੰਬੀ ਉਡੀਕ ਕਰਨੀ ਪੈਂਦੀ ਹੈ, ਇਹਨਾਂ ਫੈਮਿਲੀ ਕੈਟੇਗਰੀਜ਼ ਵਿੱਚ ਵੀ ਹੁਣ ਅਰਜ਼ੀ ਫੀਸ ਲਗਭਗ 25% ਵਧੀ ਹੈ। PR ਵੀਜ਼ਾ ਅਰਜ਼ੀ ਅਤੇ ਹੁਨਰਮੰਦ ਮਾਈਗ੍ਰੇਸ਼ਨ ਦੀ ਲਾਗਤ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਚਲਦੇ SBS ਪੰਜਾਬੀ ਦੇ ਨਾਲ ਗੱਲ ਕਰਦਿਆਂ ਵੀਜ਼ਾ ਮਾਹਰ ਟਰਸਟਿਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਗਿੰਨੀ ਕੋਚਰ ਨੇ ਦੱਸਿਆ ਕਿ ਫੀਸ ਵਿੱਚ ਅਚਾਨਕ ਹੀ ਇੰਨੇ ਵੱਡੇ ਵਾਧੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਜਿਹੜੀ ਵੀਜ਼ਾ ਫੀਸ ਇਨਕਰੀਜ਼ ਹੁੰਦੀ ਹੈ ਨਾ, ਯੂਜੁਅਲੀ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ 4-5% ਹੁੰਦੀ ਹੈ, ਪਰ ਇਸ ਵਾਰ ਤਾਂ ਆਲਮੋਸਟ 25% ਤੱਕ ਮੋਸਟ ਆਫ ਦਾ ਸਬ ਕਲਾਸਿਸ ਦੇ ਵਿੱਚ ਜਿਹੜਾ ਹਾਈਕ ਹੈ ਉਹ ਦੇਖਣ ਨੂੰ ਮਿਲ ਰਿਹਾ। ਪ੍ਰਾਈਸ ਇਨਕਰੀਜ਼ ਹੈ ਨਾ, ਉਹਨੇ CPI ਨੂੰ ਫੋਲੋ ਨਹੀਂ ਕੀਤਾ। ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ, TR ਜਿਹਦੀ ਫੀਸ ਡਿਪਾਰਟਮੈਂਟ ਨੇ ਸਿਰਫ 2-3 ਮਹੀਨੇ ਪਹਿਲਾਂ ਡਬਲ ਕੀਤੀ ਸੀ, 2300-4600 ਕੀਤੀ ਸੀ, ਹੁਣ ਉਹ ਵੀ ਵੱਧ ਕੇ $5,750 ਹੋ ਗਈ ਹੈ। ਸੋ ਫਰੋਮ 4600 ਤੋਂ 5750 ਹੋ ਗਈ ਹੈ। ਤੇ ਜੇ ਤੁਸੀਂ ਮੈਰਿਡ ਹੋ ਤੇ ਅਰਾਊਂਡ $8,000 ਲਾਉਂਗੇ ਤੁਸੀਂ ਆਪਣੀ TR ਤੇ, ਤੇ ਜੇ ਤੁਹਾਡੇ ਕੋਲ ਡਿਪੈਂਡੈਂਟਸ ਨੇ ਤੇ ਯੂ ਆਰ ਲੁਕਿੰਗ ਐਟ ਅਰਾਊਂਡ $10,000 ਜਸਟ ਟੂ ਅਪਲਾਈ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਸਬ ਕਲਾਸ 485। ਪਰਟੀਕੁਲਰ ਸਬ ਕਲਾਸ ਦੇ ਲਈ ਜ਼ਿਆਦਾ ਸ਼ੋਕਿੰਗ ਇਸ ਲਈ ਹੈ ਕਿਉਂਕਿ ਇਹਦੀ ਫੀਸ ਹੁਣੇ ਹੁਣੇ ਡਬਲ ਹੋਈ ਸੀ, 2300 ਤੋਂ ਜਿਵੇਂ ਮੈਂ ਦੱਸਿਆ 4600 ਹੋਈ ਸੀ, ਤੇ ਹੁਣ ਅਗੇਨ ਇਹ ਫੀਸ ਜਿਹੜੀ ਹੈ ਉਹ ਵੱਧ ਗਈ ਹੈ। ਇਸ ਤੋਂ ਬਾਅਦ ਜੇ ਅਸੀਂ ਵਰਕ ਵੀਜ਼ਿਆਂ ਦੀ ਗੱਲ ਕਰੀਏ, ਸਬ ਕਲਾਸ 482 ਉਹਦੀ ਫੀਸ ਹੁਣ $4,015 ਹੋ ਗਈ ਹੈ। ENS ਇੰਪਲੋਇਰ ਨੋਮੀਨੇਸ਼ਨ ਸਕੀਮ ਸਬ ਕਲਾਸ 186 ਇਹਦੀ ਫੀਸ ਪਹਿਲਾਂ $4,910, ਇਹਦੀ ਵੀ ਫੀਸ ਵੱਧ ਕੇ $6,140 6140 ਹੋ ਗਈ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਹੋ ਜਿਹੀ ਵੀ ਸਬ ਕਲਾਸ ਹੈਗੀ ਹੈ ਜਿਹਦੀ ਫੀਸ ਵਿੱਚ ਆਲਮੋਸਟ 200% ਵਾਧਾ ਹੋਇਆ, ਬ੍ਰਿਜਿੰਗ ਵੀਜ਼ਾ B, ਜੋ ਕਿ ਇੱਕ ਬਹੁਤ ਹੀ ਸਿੰਪਲ ਜਿਹੀ 1-2 ਪੇਜ ਦੀ ਐਪਲੀਕੇਸ਼ਨ ਹੈ ਜਿਹਦੇ ਵਿੱਚ ਜੇ ਕਿਸੇ ਨੇ ਟਰੈਵਲ ਕਰਨਾ ਹੈ ਤੇ ਉਹ ਬ੍ਰਿਜਿੰਗ ਵੀਜ਼ਾ A ਤੇ ਹੈ ਤੇ ਉਹਨੂੰ ਬ੍ਰਿਜਿੰਗ ਵੀਜ਼ਾ B ਅਪਲਾਈ ਕਰਕੇ ਟਰੈਵਲ ਰਾਈਟਸ ਮਿਲਦੇ ਨੇ। ਉਹ ਟਰੈਵਲ ਰਾਈਟਸ ਅਪਲਾਈ ਕਰਨ ਦੀ ਫੀਸ ਪਹਿਲਾਂ $190 ਹੁੰਦੀ ਸੀ, ਹੁਣ ਉਹ 575 ਹੋ ਗਈ ਹੈ।
ਵੀਜ਼ਾ ਕਰਾਫਟ ਮਾਈਗ੍ਰੇਸ਼ਨ ਤੋਂ ਨਵਨੀਤ ਸਿੰਘ ਨੇ ਇਸ ਵੱਡੇ ਵਾਧੇ ਦੇ ਪਿੱਛੇ ਮੁੱਖ ਕਾਰਨਾਂ ਬਾਰੇ ਦੱਸਿਆ।
ਹੁਣ ਇਹ ਬਿਲਕੁਲ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਂ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਇਹ ਹੁਣ ਮੋਰ ਆਫ ਮਾਈਗ੍ਰੇਸ਼ਨ ਪਾਲਿਸੀ ਦੇ ਤਹਿਤ ਜਿਹੜੀ ਗਵਰਨਮੈਂਟ ਕੰਮ ਕਰ ਰਹੀ ਹੈ ਉਹਦੇ ਤਹਿਤ ਇਹ ਜਿਹੜੇ ਅਨਸੈਸਰੀ ਕਿ ਨਜਾਇਜ਼ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ, 4 ਹੀ ਕਾਰਨ ਹੁੰਦੇ ਆ ਜਦੋਂ ਤੁਸੀਂ ਫੀਸ ਇਨਕਰੀਜ਼ ਕਰਦੇ ਹੋ। ਪਹਿਲਾ ਹੁੰਦਾ ਜੀ ਕੋਸਟ ਰਿਕਵਰੀ, ਵੀ ਤੁਹਾਡੇ ਆਪਦੇ ਖਰਚੇ ਵੱਧ ਗਏ, ਤਨਖਾਹਾਂ ਤੁਸੀਂ ਵਧਾਉਣੀਆਂ ਲੋਕਾਂ ਦੀਆਂ ਜਿਹੜੇ ਤੁਹਾਡੇ ਲਈ ਕੰਮ ਕਰਦੇ ਆ ਕੇਸ ਆਫਿਸਰ, ਰਾਈਟ, ਤੇ ਉਹਨਾਂ ਨੂੰ ਵਧਾਉਣ ਵਾਸਤੇ ਤੁਸੀਂ ਥੋੜਾ ਬਹੁਤਾ ਇਨਕਰੀਜ਼ ਕਰਦੇ ਹੋ। ਫਿਰ ਇੱਕ ਹੁੰਦਾ ਜੀ ਮਹਿੰਗਾਈ ਦੇ ਨਾਲ ਨਾਲ ਬਾਕੀ ਚੀਜ਼ਾਂ ਵੱਧ ਰਹੀਆਂ ਤੇ ਥੋੜਾ ਫੀਸ ਵੀ ਵਧੂਗੀ। ਤੀਜਾ ਹੁੰਦਾ ਜੀ ਬਜਟ, ਕਿ ਤੁਹਾਡੇ ਥਰੂ ਰੈਵਨਿਊ ਜਨਰੇਟ ਕੀਤਾ ਜਾ ਰਿਹਾ, ਤੁਹਾਡੇ ਕੋਲੋਂ ਪੈਸੇ ਲੈ ਕੇ, ਮਤਲਬ ਟੈਕਸ ਪੇਅਰ ਤੇ ਬੋਝ ਨਹੀਂ ਪਾਉਣਾ ਜੀ, ਜਿਹੜੇ ਵੀਜ਼ਾ ਐਪਲੀਕੈਂਟਸ ਹੈ ਉਹਨਾਂ ਕੋਲ ਪੈਸੇ ਕਢਾਓ। ਔਰ ਚੌਥਾ ਪਾਰਟ ਹੁੰਦਾ ਜੀ ਉਹ ਹੈਗਾ ਮਾਈਗ੍ਰੇਸ਼ਨ ਪਾਲਿਸੀ।
ਗਿੰਨੀ ਕੋਚਰ ਦੇ ਮੁਤਾਬਕ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਆਉਣ ਤੋਂ ਬਾਅਦ ਵੱਖ ਵੱਖ ਵੀਜ਼ਿਆਂ ਤੋਂ ਹੁੰਦੇ ਹੋਏ PR ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋਵੇਗਾ।
ਕਲਾਇੰਟਸ ਆਰ ਐਕਚੁਅਲੀ ਸੋ ਐਂਜੀਅਸ ਟੂ ਨੋ ਕਿ ਓਕੇ ਹੁਣ ਉਹਨਾਂ ਨੇ ਇਹ ਜਿਹੜਾ ਗੈਪ ਵਿੱਚ ਆਇਆ ਕਿ ਉਹਨਾਂ ਨੂੰ ਖੜੇ ਪੈਰੀ ਜਿਹੜਾ ਇੰਨਾ ਖਰਚਾ ਹੋਰ ਪੈ ਗਿਆ, ਉਹਨਾਂ ਨੇ ਕਿਵੇਂ ਕਵਰ ਅਪ ਕਰਨਾ, ਕਿਉਂਕਿ ਸਟੂਡੈਂਟਸ ਕੋਲ ਵਰਕ ਰਾਈਟਸ ਤਾਂ ਵਧੇ ਨੇ, ਵਰਕ ਰਾਈਟਸ ਤਾਂ ਉਹੀ 48 ਆਵਰਸ ਇਨ ਅ ਫੋਰਟਨਾਈਟ ਹੈ, ਤੇ ਉਹਨਾਂ ਦੇ ਲਈ ਇਹ ਮਨੀ ਫੋਕ ਆਊਟ ਕਰਨਾ ਇਟ ਹੈਜ਼ ਬਿਕਮ ਅ ਬਿਗ ਡੀਲ। ਉਹ ਸਾਰੇ ਸਟੂਡੈਂਟਸ ਜਿਨ੍ਹਾਂ ਨੇ TR ਪਾਉਣੀ ਹੈ ਉਹਨਾਂ ਲਈ ਚੀਜ਼ਾਂ ਬਹੁਤ ਜ਼ਿਆਦਾ ਔਖੀਆਂ ਕੀਤੀਆਂ ਜਾ ਰਹੀਆਂ, ਜਿਹੜਾ ਉਹ ਵੀਜ਼ਾ ਨੂੰ ਹਾਸਿਲ ਕਰਨਾ ਬਾਏ ਪੇਇੰਗ ਸੱਚ ਹਿਊਜ ਅਮਾਊਂਟ ਆਫ ਵੀਜ਼ਾ ਐਪਲੀਕੇਸ਼ਨ ਫੀਸ। ਉਹ ਚਾਹ ਰਹੇ ਨੇ ਕਿ ਵਰਕ ਵੀਜ਼ਾ ਤੇ ਬਹੁਤ ਘੱਟ ਤੋਂ ਘੱਟ ਲੋਕੀ ਰਹਿਣ, ਡਿਪਾਰਟਮੈਂਟ ਇਹ ਵੀ ਚਾਹ ਰਿਹਾ ਕਿ ਲੋਕੀ ਜ਼ਿਆਦਾ ਬ੍ਰਿਜਿੰਗ ਵੀਜ਼ਾ ਤੇ ਨਹੀਂ ਰਹਿਣ, ਜਿਹਨੂੰ ਇਹ ਵੀਜ਼ਾ ਹੋਪਿੰਗ ਵੀ ਕਹਿੰਦੇ ਨੇ, ਵੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ੇ ਤੇ ਜਾਣਾ। ਇਸ ਟਾਈਮ ਤੇ ਇਹ ਲੱਗ ਰਿਹਾ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਇੱਕ ਸਟੂਡੈਂਟ ਵੀਜ਼ੇ ਤੋਂ ਦੂਜੇ ਸਟੂਡੈਂਟ ਵੀਜ਼ੇ ਤੇ ਜਾਣਾ ਜ਼ਿਆਦਾ ਆਸਾਨ ਕੀਤਾ ਹੈ ਐਸ ਪਰ ਦ ਫੀਸ, ਰਾਦਰ ਦੈਨ ਕਿ ਉਹ ਕਿਸੇ ਹੋਰ ਵੀਜ਼ੇ ਤੇ ਜਾਣ।
ਉੱਥੇ ਹੀ ਨਵਨੀਤ ਦਾ ਮੰਨਣਾ ਹੈ ਕਿ ਇੰਪਲੋਈ ਸਪੋਂਸਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ।
ਜਿਹੜੇ ਜੈਨੂਅਨ ਲੋਕ ਕੰਮ ਕਰ ਰਹੇ ਹਾਂ, ਚਾਹੇ ਉਹ 482 ਵੀਜ਼ਾ ਵਾਸਤੇ ਸੀ ਜਾਂ 186 ਵੀਜ਼ਾ ਵਾਸਤੇ ਸੀਗੇ, ਉਹ ਵੈਸੇ ਵੀ ਇੰਪਲੋਈ ਨੂੰ ਸਪੋਂਸਰ ਕਰਨ 'ਚੋਂ ਹਿਚਕਦੇ ਸੀਗੇ। ਸਿਰਫ ਇਹ ਵੀਜ਼ਾ ਐਪਲੀਕੇਸ਼ਨ ਦੀ ਗੱਲ ਨਹੀਂ ਹੈ, ਇਹ ਇੱਕ ਜਿਹੜੀ ਉਹਨਾਂ ਨੂੰ ਮਿਨੀਮਮ ਸੈਲਰੀ ਦੇਣੀ ਪੈਂਦੀ ਹੈ ਉਹਦੀ ਵੀ ਇੱਕ ਕਾਰਨ ਹੈ। ਸੋ ਉਹ ਵੀ ਵਧਾ ਕੇ ਹੁਣ ਇਹਨਾਂ ਨੇ ਆਲਮੋਸਟ ਆਲਮੋਸਟ 80,000 ਨੂੰ ਟੱਚ ਕਰ ਦਿਆ। ਹੁਣ ਇੱਕ ਆਸਟ੍ਰੇਲੀਅਨ ਉੱਥੇ ਕੰਮ ਕਰੀ ਜਾਂਦਾ 65-70 ਹਜ਼ਾਰ 'ਚ, ਅਤੇ ਉਹ ਕਹਿੰਦੇ ਆ ਵੀ ਚਾਹੇ ਉਹ ਇੰਪਲੋਈ ਨੂੰ ਸਪੋਂਸਰ ਕਰਨਾ ਵੀ ਚਾਹੁੰਦੇ ਆ, ਲੇਕਿਨ ਉਹ ਹਮੇਸ਼ਾ ਉਹਨਾਂ ਦਾ ਕੁਐਸਚਨ ਹੁੰਦਾ ਹੈ ਕਿ ਜੇ ਮੇਰੇ ਬਾਕੀ ਇੰਪਲੋਈਜ਼ ਨੂੰ ਪਤਾ ਲੱਗ ਗਿਆ ਤੇ ਵੀ ਮੈਂ ਇਹਨੂੰ ਐਕਸਟਰਾ ਕਿਉਂ ਪੇ ਕਰਾਂ। ਤੋ ਜਿੱਦਾਂ ਜਿੱਦਾਂ ਇਹ ਕੋਸਟ 482 ਵੀਜ਼ਾ ਦੀ ਫੀਸ ਵਧਾ ਕੇ 186 ਵੀਜ਼ਾ ਦੀ ਫੀਸ ਵਧਾ ਕੇ ਇਹ ਕਰ ਰਿਹਾ, ਤੋ ਉਹਦੇ ਨਾਲ ਜਿਹੜਾ ਹੈ ਇੰਪਲੋਇਰ ਉਹ ਪਹਿਲਾਂ ਹੀ ਹੱਥ ਖਿੱਚਣੇ ਸ਼ੁਰੂ ਕਰ ਦੇਣਗੇ।
ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਦਲਾਅ ਇੱਕ ਚੱਕਰ ਦਾ ਹਿੱਸਾ ਹੈ ਅਤੇ ਮਾਹੌਲ ਫਿਰ ਤੋਂ ਬਦਲੇਗਾ।
ਹਮੇਸ਼ਾ ਸਾਈਕਲ ਚੱਲਦੀਆਂ, 4 ਸਾਲ ਚੀਜ਼ਾਂ ਬਹੁਤ ਸਲੋ ਹੋਣਗੀਆਂ, ਬੜਾ ਰਿਲੈਕਸ ਹੋ ਗਏ, ਈਜ਼ਲੀ ਮਿਲਣਗੇ, ਫਿਰ ਇੱਕਦਮ ਦੂਸਰੀ ਗਵਰਨਮੈਂਟ ਆਊਗੀ ਜਦੋਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੁੰਦਾ ਉਹ ਇੱਕਦਮ ਰੋਲਾ ਪਾ ਦੇਣਗੇ, ਫਿਰ ਇੱਕਦਮ ਸਾਈਕਲ 'ਚ ਉਹ ਵੀਜ਼ੇ 'ਤੇ ਇੱਕਦਮ ਬ੍ਰੇਕ ਲਾ ਦੇਣਗੇ, ਫਿਰ ਉਹ 2-3 ਸਾਲ 'ਚ ਇੱਕ ਵੈਕਿਊਮ ਕ੍ਰੀਏਟ ਹੋ ਜਾਂਦਾ ਜਿਹਦੇ ਨਾਲ ਲੋਕਾਂ ਨੂੰ ਇੱਥੇ ਸ਼ੋਰਟੇਜ ਆਫ ਲੇਬਰ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਗਵਰਨਮੈਂਟ ਆਉਂਦੀ ਉਹ ਫਿਰ ਇੱਕਦਮ ਸਾਰਾ ਕੁਝ ਰਿਲੈਕਸ ਕਰ ਦਿੰਦੀ ਹੈ, ਫਿਰ ਰੋਲਾ ਪੈ ਜਾਂਦਾ ਜੀ, ਬਹੁਤ ਸਾਰੇ ਇਮੀਗ੍ਰੈਂਟਸ ਆ ਗਏ, ਘਰ ਨਹੀਂ ਲੱਭਦੇ ਪਏ, ਫਿਰ ਉਸ ਤੋਂ ਬਾਅਦ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਇੱਕ ਇਸ਼ੂ ਬਣਾ ਕੇ ਅਤੇ ਉਹ ਉਸ 'ਤੇ ਰੋਕ ਲਾ ਦਿੰਦੀ ਹੈ। ਉਹ ਇਹ ਸਭ ਕੁਝ ਸਾਈਕਲ 'ਤੇ ਚੱਲਣਾ ਕਿ ਇਹ ਜਿਹੜੀ ਹੁਣ ਫਿਲਹਾਲ ਦੀ ਸਖਤਾਈ ਜਿਹੜੀ ਗਵਰਨਮੈਂਟ ਦੀ ਹੈ ਉਹ ਥੋੜ੍ਹੀ ਨਜਾਇਜ਼ ਲੱਗਦੀ ਹੈ, ਬਟ ਹੋ ਸਕਦਾ ਹੈ ਆਉਣ ਵਾਲੇ ਟਾਈਮ 'ਚ ਜਿਹੜੇ ਔਨ ਸ਼ੋਰ ਐਪਲੀਕੈਂਟ ਹੈ ਉਹਨਾਂ ਵਾਸਤੇ ਇਹ ਚੀਜ਼ ਵਧੀਆ ਸਾਬਤ ਹੋਵੇ।
ਅਜਿਹੇ ਵਿੱਚ ਹੁਣ ਕਿਹੜੇ ਲੋਕ ਨੇ ਅਤੇ ਅਜਿਹੇ ਕਿਹੜੇ ਵੀਜ਼ਾ ਸਬ ਕਲਾਸ ਨੇ ਜਿਨ੍ਹਾਂ ਰਾਹੀਂ ਅਜੇ ਵੀ ਫਾਇਦਾ ਹੋ ਸਕਦਾ, ਇਸ ਬਾਰੇ ਗਿੰਨੀ ਕੋਚਰ ਦੱਸਦੇ ਨੇ।
ਇਸ ਟਾਈਮ ਤੇ ਇੱਦਾਂ ਲੱਗ ਰਿਹਾ ਜੇ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਉਹ ਉਹੀ ਕੋਰਸਿਸ ਦੇ ਵਿੱਚ ਆਏ ਜਿਨ੍ਹਾਂ ਦੀ ਡਿਮਾਂਡ ਇੱਥੇ ਬਹੁਤ ਜ਼ਿਆਦਾ ਹੈ। ਜੇ ਤੁਸੀਂ ਕੋਈ ਵੀ ਇਹੋ ਜਿਹੇ ਕੋਰਸਿਸ ਦੇ ਵਿੱਚ ਆਉਂਦੇ ਹੋ ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਡਿਮਾਂਡ ਨਹੀਂ ਹੈ, ਉਹਨਾਂ ਦੇ ਲਈ PR ਦਾ ਰਾਹ ਅੱਗੇ ਜਾ ਕੇ ਬਹੁਤ ਜ਼ਿਆਦਾ ਔਖਾ ਹੋ ਸਕਦਾ ਹੈ। ਤਾਂ ਜਿਹੜਾ ਆਪਣਾ ਕੋਰਸ ਹੈ ਉਹਨੂੰ ਵਾਈਡਲੀ ਚੂਜ਼ ਕਰੋ, ਜਿਹੜੇ ਵੀ ਇੱਥੇ ਦੇ ਪੋਪੂਲਰ ਕੋਰਸਿਸ ਨੇ, ਫੋਰ ਐਗਜ਼ਾਮਪਲ ਸੋਸ਼ਲ ਵਰਕਰਸ, ਨਰਸਿਸ, ਰਜਿਸਟਰਡ ਨਰਸਿਸ, ਟ੍ਰੇਡ ਕੋਰਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਕੰਸਟਰਕਸ਼ਨ ਰਿਲੇਟਿਡ ਟ੍ਰੇਡ ਕੋਰਸ, ਜਿਨ੍ਹਾਂ ਨੂੰ ਇਨਵੀਟੇਸ਼ਨ ਬਹੁਤ ਛੇਤੀ ਆ ਰਹੇ ਨੇ। ਨਹੀਂ ਤਾਂ ਤੁਸੀਂ ਆਪਦੇ ਮੁਲਕ ਦੇ ਵਿੱਚ ਰਹਿ ਕੇ ਇਹਨਾਂ ਕੋਰਸਿਸ ਨੂੰ ਪੜ੍ਹ ਕੇ ਇਹਨਾਂ ਦੇ ਵਿੱਚ ਐਕਸਪੀਰੀਅੰਸ ਲੈ ਕੇ ਆਪਦੀ ਸਕਿੱਲ ਅਸੈਸਮੈਂਟ ਕਰਾ ਕੇ ਇੱਥੇ ਪੱਕੇ ਤੌਰ ਤੇ ਆਓ ਪੁਆਇੰਟ ਬੇਸ ਸਿਸਟਮ ਤੇ।
ਨਵਨੀਤ ਸਿੰਘ ਦਾ ਵੀ ਕਹਿਣਾ ਸੀ,
ਸੋ ਇੱਕ ਮੌਕਾ ਹੈ ਜਿਹੜੇ ਸਟੂਡੈਂਟ ਇੱਥੇ ਹੈਗੇ ਆ ਉਹ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜਿਹੜਾ ਇੰਪਲੋਇਰ ਸਪੋਂਸਰ ਦੇ ਥਰੂ ਪੱਕਾ ਹੋ ਸਕਦਾ ਉਹ ਇੰਪਲੋਇਰ ਆਪਦੇ ਫੀਲਡ 'ਚ ਕੰਮ ਕਰੂਗਾ ਤਾਂ ਓਬਵੀਅਸਲੀ ਉਹਨੂੰ ਕੱਲ੍ਹ ਸਪੋਂਸਰਸ਼ਿਪ ਮਿਲ ਜੂਗੀ। ਜਿਹੜੇ ਇੱਥੇ ਸਟੇਟਸ ਦੀ ਰਿਕੁਆਇਰਮੈਂਟਸ ਪੂਰੀਆਂ ਕਰ ਸਕਦੀਆਂ ਉਸ ਹਿਸਾਬ ਨਾਲ ਕੰਮ ਕਰਨ। ਸੋ ਇੱਕ ਇੱਕ ਸਟ੍ਰੈਟਜੀ ਬਣਾ ਕੇ ਮੇਰੇ ਹਿਸਾਬ ਨਾਲ ਹੁਣ ਜਿਹੜੇ ਔਨ ਸ਼ੋਰ ਸਟੂਡੈਂਟਸ ਨੂੰ ਚੱਲਣਾ ਪੈਣਾ ਤਾਂ ਕਿ ਇੱਕ ਪਰਮਾਨੈਂਟ ਰੈਜੀਡੈਂਸ ਵਾਸਤੇ ਉਹਨਾਂ ਵਾਸਤੇ ਪਾਥਵੇ ਬਣ ਸਕੇ।
ਜਿੱਥੇ ਨਵਨੀਤ ਸਿੰਘ ਦਾ ਕਹਿਣਾ ਸੀ ਕਿ ਇਹਨਾਂ ਬਦਲਾਵਾਂ ਦੇ ਚਲਦੇ ਔਨ ਸ਼ੋਰ ਬੇਨੇਕਾਰ ਦੀ ਵੀਜ਼ਾ ਅਰਜ਼ੀ ਛੇਤੀ ਪ੍ਰੋਸੈਸ ਹੋ ਸਕਦੀ ਹੈ।
ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਟਾਈਮ ਆਫ ਡਿਸੀਜਨ ਹੈਗੀਆਂ ਜਦੋਂ ਕੇਸ ਅਫਸਰ ਨੇ ਦੇਖਣਾ ਉਹਨੂੰ ਲਿਆ ਕੇ ਪਹਿਲੀ ਸ਼ਡਿਊਲ 1 'ਚ ਲਾ ਦੇਣਗੇ। ਉਹਦੇ ਨਾਲ ਫਾਰ ਐਗਜ਼ਾਮਪਲ ਜਿੱਦਾਂ 482 ਵੀਜ਼ਾ ਦੀ ਇੰਗਲਿਸ਼ ਰਿਕੁਆਇਰਮੈਂਟ ਹੈਗੀ ਹੈ, ਉਹ ਹੈ ਜੀ ਤੁਹਾਡਾ 8 ਮਹੀਨੇ, 9 ਮਹੀਨੇ, 10 ਮਹੀਨੇ ਨੂੰ ਖੁੱਲਦਾ, ਉਹ ਜੇ ਤੁਹਾਡੇ ਕੋਲ ਇੰਗਲਿਸ਼ ਨਹੀਂ ਹੈ ਉਦੋਂ ਮੰਗ ਲੈਣਗੇ ਸਾਨੂੰ ਇੰਗਲਿਸ਼ ਦੇ ਦਿਓ। ਪਰ ਜੇ ਉਹਨੂੰ 186 ਵਾਂਗੂ ਪਹਿਲਾਂ ਹੀ ਪਾ ਦੇਣਗੇ ਵੀ ਜਿੱਦਾਂ ਤੁਸੀਂ ਐਪਲੀਕੇਸ਼ਨ ਲੌਂਚ ਕਰਨੀ ਹੈ ਤੁਹਾਡੇ 6C 'ਚ ਹੋਣੇ ਚਾਹੀਦੇ ਹੈ, ਤਾਂ ਓਬਵੀਅਸਲੀ ਉਹਦੇ ਨਾਲ ਜਿਹੜਾ ਹੈਗਾ ਕਿ ਫਾਈਲਸ ਡਿਸੀਜਨ ਰੈਡੀ ਹੋਣਗੀਆਂ। ਸੋ ਇੱਦਾਂ ਕਈ ਕ੍ਰਾਈਟੀਰੀਆ ਜਿਹੜੇ ਜਿਹੜੇ ਇਹ ਘਟਾ ਸਕਦੇ ਆ ਜਿਹਦੇ ਨਾਲ ਆਪਦਾ ਪ੍ਰੋਸੈਸਿੰਗ ਟਾਈਮ, ਉਹ ਵੀ ਮੇਰੇ ਖਿਆਲ ਕਰਨ ਜਾ ਰਿਹਾ।
ਉੱਥੇ ਹੀ ਗਿੰਨੀ ਕੋਚਰ ਨੇ ਲੋਕਾਂ ਨੂੰ ਅਜੇ ਵੀ ਮਾਹਰਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।
ਇਹ ਵੀ ਸ਼ਾਇਦ ਅੱਗੇ ਦੇਖਣ ਨੂੰ ਮਿਲ ਸਕਦਾ ਹੈ ਕਿ ਵੀ ਜਿਹੜੇ ਸਟੂਡੈਂਟਸ ਨੇ ਜਾਂ TR ਹੋਲਡਰਸ ਨੇ ਉਹ ਟਰਾਈ ਕਰਨ ਕਿ ਐਟਲੀਸਟ ਉਹ ਏਜੰਟ ਫੀਸ ਅਵੋਇਡ ਕਰਨ, ਕਿਉਂਕਿ ਉਹ ਸੋਚਣਗੇ ਕਿ ਹੁਣ ਅਸੀਂ ਐਪਲੀਕੇਸ਼ਨ ਆਪ ਹੀ ਲਾ ਲੈਂਦੇ ਹਾਂ। ਤਾਂ ਮੇਰੀ ਸਭ ਨੂੰ ਇੱਕ ਇਹ ਸਲਾਹ ਹੈ ਕਿ ਜੇ ਤੁਸੀਂ ਕੌਨਫੀਡੈਂਟ ਹੋ ਤੇ ਤੁਹਾਨੂੰ ਸਾਰਾ ਕ੍ਰਾਈਟੀਰੀਆ ਪਤਾ ਹੈ ਤਾਂ ਹੀ ਤੁਸੀਂ ਇਹੋ ਜਿਹੀ ਕੋਈ ਚੀਜ਼ ਕਰਿਓ, ਨਹੀਂ ਤਾਂ ਥੋੜੇ ਜਿਹੇ ਪੈਸਿਆਂ ਪਿੱਛੇ ਜਿਹੜੀ ਤੁਸੀਂ ਵੀਜ਼ਾ ਫੀਸ ਲਾਈ ਹੋਣੀ ਹੈ ਉਹ ਵੀ ਵੇਸਟ ਹੋ ਜਾਣੀ ਹੈ। ਤੇ ਜੇ ਤੁਸੀਂ ਕੌਨਫੀਡੈਂਟ ਨਹੀਂ ਹੋ ਵੀਜ਼ਾ ਐਪਲੀਕੇਸ਼ਨ ਲਾਂਚ ਕਰਨ ਦੇ ਲਈ ਤਾਂ ਤੁਸੀਂ ਜ਼ਰੂਰ ਇੱਕ ਸਹੀ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਕੇ ਆਪਣਾ ਵੀਜ਼ਾ ਲਾਂਚ ਕਰਿਓ। ਜੇ ਤੁਹਾਡਾ ਵੀਜ਼ਾ ਆਉਣ ਵਾਲੇ 3 ਤੋਂ 6 ਮਹੀਨੇ ਦੇ ਵਿੱਚ ਮੁੱਕ ਰਿਹਾ ਹੈ ਤਾਂ ਤੁਸੀਂ ਹੁਣੇ ਤੋਂ ਉਸ ਚੀਜ਼ ਨੂੰ ਪਲਾਨ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਐਂਡ ਮਿਨਟ ਤੁਹਾਡੇ 'ਤੇ ਕੋਈ ਪ੍ਰੈਸ਼ਰ ਨਾ ਆਏ।
ਦੋਹਾਂ ਹੀ ਮਾਈਗ੍ਰੇਸ਼ਨ ਮਾਹਰਾਂ ਨੇ ਬਦਲਦੇ ਹੋਏ ਸਿਆਸੀ ਹਾਲਾਤਾਂ ਨੂੰ ਇਹਨਾਂ ਵੀਜ਼ਾ ਰਸਤਿਆਂ ਦੇ ਬਦਲਣ ਦੇ ਪਿੱਛੇ ਦਾ ਕਾਰਨ ਦੱਸਿਆ। ਪਰ ਤੁਹਾਨੂੰ ਕੀ ਲੱਗਦਾ? ਆਪਣੇ ਵਿਚਾਰ ਲਿਖ ਭੇਜੋ ਜੀ SMS ਕਰਕੇ। ਜੇ ਕੋਈ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ। SMS ਕਰਨ ਲਈ ਨੰਬਰ ਹੈ 04397997667, 0439-799-767। ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।